ਭਰੀਐ ਮਤ ਪਾਪਾਂ ਕੈ ਸੰਗ, ਜਾਂ ਕਹਿੰਦੇ ਬੁੱਧੀ ਪਾਪਾਂ ਰੂਪ ਚਿੱਕੜ ਨਾਲ ਭਰੀ ਜਾਂਦੀ, ਉਹ ਧੋਪੈ ਨਾਵੈ ਕਰਾਂਗਾ, ਉਹ ਨਾਮ ਰੂਪ ਸਾਬਣ ਦੇ ਪ੍ਰੇਮ ਰੂਪੀ ਜਲ ਕਰਕੇ ਧੋਤੀ ਜਾਂਦੀ। ਇਸ ਕਰਕੇ ਨਾਮ ਜਪਣ ਵਿੱਚ ਇਹੋ ਜਿਹਾ ਪ੍ਰੇਮ ਕਰੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਨਾ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਪੌੜੀ ਉਚਾਰਨ ਕੀਤੀ ਗੁਰਾਂ ਨੇ ਪੂਰੀ, ਹਰ ਨਾਮ ਹਮਾਰਾ ਭੋਜਨ ਛੱਤੀ ਹੀ ਪ੍ਰਕਾਰ, ਜਿਤ ਖਾਇਆ ਹਮ ਕਹੁ ਤ੍ਰਿਪਤ ਭਈ, ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੈ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਕਹਿੰਦੇ ਨਾਮ ਦਾ ਹੀ ਕੱਪੜਾ ਪਾਉਣਾ, ਹੋਰ ਪਹਿਨਣ ਦੀ ਮੇਰੀ ਸ਼ਰਧਾ ਮੁੱਕੀ, ਮੈਂ ਨਹੀਂ ਹੋਰ ਕੁਛ ਪਾਉਂਦਾ ਇਹੋ ਜਿਹਾ। ਹਰ ਨਾਮ ਹਮਾਰਾ ਵਣਜ, ਹਰ ਨਾਮ ਵਾਪਾਰ, ਹਰ ਨਾਮ ਮੈਂ ਕੀ ਹਮ ਕਉ ਸਤਿਗੁਰ ਕਾਰ ਕੁਨੀ ਦੀ। ਕਹਿੰਦੇ ਮੈਨੂੰ ਕਾਰ ਮੁਖਤਿਆਰ ਬਣਾਤਾ ਗੁਰਾਂ ਨੇ ਨਾਮ ਦਾ, ਵੀ ਨਾਮ ਦਾ ਹੀ ਵਪਾਰ ਕਰਨਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵਾਹਿਗੁਰੂ ਨਾਮ ਦਾ ਹੀ ਵਪਾਰ ਕਰਨਾ। ਇਹ ਹੁਣ ਬਹੁਤ ਸੰਗਤ ਦੇ ਘਾਟ ਤੇ ਆ ਕੇ ਸਿਖਾਇਆ ਜਾਂਦਾ ਇਨਸਾਨ ਨੂੰ, ਕਰ ਕੀ ਰਿਹਾ ਤੇ ਕੀ ਕਰਨਾ ਚਾਹੀਦਾ, ਕਿਹੜੀ ਚੀਜ਼ ਕੰਮ ਆਉਣ ਵਾਲੀ ਹੈ, ਕਿਹੜੀ ਸਾਡੇ ਨਹੀਂ ਕੰਮ ਆਉਣ ਵਾਲੀ। ਊਂ ਬੰਦਾ ਬਹੁਤ ਸਿਆਣਾ, ਵੀ ਜ਼ਿੰਦਗੀ ਦੇ ਅਖੀਰ ਤੱਕ ਜਿਉਣ ਲਈ ਕਈ ਤਰ੍ਹਾਂ ਦੇ ਪੈਸੇ ਜਮ੍ਹਾਂ ਕਰਦਾ, ਜਾਇਦਾਦਾਂ ਬਣਾਉਂਦਾ, ਬੱਚੇ ਵੱਡੇ ਹੋਣਗੇ, ਪੜ੍ਹ ਲਿਖ ਜਾਣਗੇ, ਫਿਰ ਇਹ ਮੈਨੂੰ ਰੋਟੀ ਦੇਣਗੇ, ਉਹਨਾਂ ਤੋਂ ਚੋਰੀ ਪੈਸੇ ਜਮ੍ਹਾਂ ਕਰਦਾ, ਕਈ ਤਰ੍ਹਾਂ ਦੇ ਹੋਰ ਕਰਮ ਕਰਦਾ। ਪਰ ਮਹਾਰਾਜ ਕਹਿੰਦੇ ਇੱਥੇ ਕਿੰਨਾ ਕੁ ਚਿਰ ਰਹਿਣਾ ਸੰਸਾਰ 'ਚ, ਇੱਥੇ ਤਾਂ ਹੋਰ 20 ਸਾਲ, 50 ਸਾਲ, ਬਸ ਕੋਈ 10 ਸਾਲ, ਕੋਈ 5 ਸਾਲ ਹੋਰ ਹੈ। ਫਿਰ ਸਤਿਗੁਰੂ ਕਹਿੰਦੇ ਜਿੱਥੇ ਜਾ ਕੇ ਵਰਤਣਾ ਉੱਥੋਂ ਦੀ ਚਿੰਤਾ ਹੀ ਨਹੀਂ ਹੈ, ਇੱਥੇ ਲਈ ਵੀ ਸਾਰਾ ਜ਼ੋਰ ਲਾਤਾ ਕਿਲ ਕਿਲ ਕੇ। ਮਹਾਰਾਜ ਕਹਿੰਦੇ ਹਰ ਨਾਮ ਮੈਂ ਕਹਾ ਮਲੇਖਾ ਲਿਖਿਆ, ਸਭ ਜਮਕੀ ਅਗਲੀ ਕਾਣ ਗਈ, ਹਰ ਕਾ ਨਾਮ ਗੁਰਮੁਖ ਕਹਿੰਦਾ ਵਿਰਲੇ ਧਿਆਇਆ, ਜਿਨ ਕੋ ਧੁਰ ਕਰਮ ਪ੍ਰਾਪਤ ਲਿਖਤ ਪਈ। ਧੁਰੋਂ ਹੀ ਲਿਖਤ ਪਈ ਹੋਈ ਮੱਥੇ ਉੱਤੇ, ਉਹੀ ਬੰਦੇ ਨਾਮ ਨਾਲ ਜੁੜਦੇ ਨੇ। ਪੁੰਨੀ ਪਾਪੀ ਆਖਣ ਨਾਹੇ, ਇਸ ਤਰ੍ਹਾਂ ਦੇ ਸਾਧਨ ਕਰਨ ਵਾਲੇ ਗੁਰਮੁਖ ਨੂੰ ਨਾ ਕੋਈ ਪੁੰਨੀ ਕਹਿੰਦਾ ਨਾ ਕੋਈ ਪਾਪੀ ਕਹਿੰਦਾ, ਕਿਉਂਕਿ ਉਹ ਗੁਰਮੁਖ ਪਾਪੀ ਪੁੰਨੀਆਂ ਦੀ ਗਿਣਤੀ 'ਚ ਨਹੀਂ ਆਉਂਦਾ, ਕਿਉਂਕਿ ਪਾਪ ਕਰਮਾਂ ਦੇ ਕਰਨ ਕਰਕੇ ਉਹ ਪਾਪੀਆਂ ਦੀ ਗਿਣਤੀ 'ਚ ਨਹੀਂ ਆਉਂਦਾ, ਅਤੇ ਸ਼ਕਾਮ ਕਰਮਾਂ ਦੇ ਨਾ ਕਰਨੇ ਕਰਕੇ ਉਹ ਪੁੰਨੀਆਂ ਦੀ ਗਿਣਤੀ 'ਚ ਨਹੀਂ ਆਉਂਦਾ। ਪਾਪ ਉਹ ਕਰਦਾ ਹੀ ਨਹੀਂ, ਜੇ ਪੁੰਨ ਕਰਦਾ ਤਾਂ ਉਹ 'ਚ ਕਾਮਨਾ ਹੀ ਨਹੀਂ ਕਰਦਾ ਕੋਈ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਦੀ ਅਵਸਥਾ, ਕਰੈ ਜਗ ਕੋਟਕ ਨਹੀਂ ਪੁੰਨ ਕਹੁ, ਹਨੈ ਵਿਪਰ ਕੇਤੇ ਨਹੀਂ ਪਾਪ ਕਹੁ। ਕਰੋੜਾਂ ਜਗ ਕਰੇ ਬ੍ਰਹਮ ਗਿਆਨੀ ਨੂੰ ਫਲ ਹੀ ਨਹੀਂ ਮਿਲਦਾ ਉਹਦਾ, ਕਿਉਂਕਿ ਉਹ ਨਿਸ਼ਕਾਮੀ ਹੈ। ਜੇ ਉਹ ਕਿਤਨੇ ਹੀ ਪੁਰਸ਼ਾਂ ਨੂੰ ਮਾਰ ਵੀ ਦੇਵੇ ਤਾਂ ਉਹਨੂੰ ਪਾਪ ਨਹੀਂ ਲੱਗਦਾ, ਵੈਸੇ ਤਾਂ ਨਹੀਂ ਉਹ ਮਾਰਦਾ ਹੈ, ਪਰ ਕਿਉਂਕਿ ਵੈਸੇ ਦੱਸਿਆ ਹੈ ਵੀ ਜੇ ਉਹਦੇ ਕੋਲ ਐਸੀ ਗੱਲ ਹੋ ਵੀ ਜਾਵੇ, ਉਹਨੇ ਕਿਉਂਕਿ ਉਹ ਕੰਮ ਨੂੰ ਸਕਾਮੀ ਹੋ ਕੇ ਨਹੀਂ ਕੀਤਾ, ਸਹਿਤ ਕਾਮਨਾ ਨੇ, ਨਿਸ਼ਕਾਮੀ ਹੋ ਕੇ ਹੀ ਕਰੀ ਜਾਂਦਾ ਹਰੇਕ ਚੀਜ਼। ਇਸ ਕਰਕੇ ਮਹਾਰਾਜ ਕਹਿੰਦੇ ਮੇਰੇ ਗੁਰਸਿੱਖ ਨਾਮ ਜਪਣ ਵਾਲੇ ਪੁੰਨੀ ਪਾਪੀ ਆਖਣ ਨਾਹੀਂ। ਜਿਵੇਂ ਪੰਡਿਤ ਨਿਤਾਨੰਦ ਨੇ ਕਿਹਾ ਸੀ ਛੇਵੇਂ ਪਾਤਸ਼ਾਹ ਨੂੰ, ਸ੍ਰੀ ਹਰਗੋਬਿੰਦਪੁਰ ਸਾਹਿਬ ਬਟਾਲੇ ਦਾ ਰਹਿਣ ਵਾਲਾ ਸੀ ਨਿਤਾਨੰਦ, ਕਥਾ ਕਰਦਾ ਹੁੰਦਾ ਸੀ ਮਹਾਰਾਜ ਕੋਲ। ਸੋ ਮਹਾਰਾਜ ਨੂੰ ਕਹਿਣ ਲੱਗਿਆ ਗਰੜ ਪੁਰਾਣ 'ਚ ਲਿਖਿਆ 12 ਮਹੀਨੇ 'ਚ ਸਵਰਗਾਂ ਨੂੰ ਜਾਂਦਾ ਪੁੰਨੀ ਬੰਦਾ, ਪਾਪੀ ਜਾਂਦਾ 16 ਮਹੀਨੇ ਨਰਕਾਂ ਨੂੰ। ਇਹ ਤੁਹਾਡੇ ਸਿੱਖ ਕਹਿੰਦੇ ਵੀ ਅਸੀਂ ਅੱਖਾਂ ਬੰਦ ਕੀਤੀਆਂ ਚਲੇ ਜਾਂਦੇ ਇੱਥੋਂ ਸੱਚਖੰਡ ਨੂੰ ਆ ਵੀ ਜਾਂਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਗਰੜ ਪੁਰਾਣ 'ਚ ਠੀਕ ਲਿਖਿਆ, ਉੱਥੇ ਕੀ ਦਸ਼ਾ ਪੁੰਨੀ ਅਤੇ ਪਾਪੀ ਦੀ? ਗਰੜ ਪੁਰਾਣ ਵਿੱਚ ਨਾਮ ਜਪਣ ਵਾਲੇ ਤਾਂ ਕੋਈ ਗਿਣਤੀ ਨਹੀਂ ਦੱਸੀ ਹੈ, ਕੋਈ ਉਹਨਾਂ ਦੀ ਅਵਸਥਾ? ਕਹਿੰਦੇ ਨਾ ਮਹਾਰਾਜ, ਪੁੰਨੀ ਅਤੇ ਪਾਪੀ ਲਿਖਿਆ। ਕਹਿੰਦੇ ਬਸ ਫਿਰ ਸਮਝ ਜਾ ਗੱਲ, ਪੁੰਨੀ ਅਤੇ ਪਾਪੀ ਦੀ ਅਵਸਥਾ ਵਿੱਚੋਂ ਮੈਂ ਸਿੱਖ ਨੂੰ ਕੱਢ ਕੇ ਨਾਮ ਨਾਲ ਜੋੜਦਾ ਹਾਂ, ਤਾਂ ਕਿ ਇਹ ਵਿਚਾਰੇ ਨੂੰ ਇਹ ਨਾ ਹੋਵੇ ਪੁੰਨ ਪਾਪ ਜੋ ਬੀਜਦੇ ਸਭ ਧਰਮ ਰਾਇਆ ਕਿਹਾ ਜਾਹੀ। ਪੁੰਨ ਕਰਨ ਨਾਲ ਵੀ ਧਰਮ ਰਾਜੇ ਤੇ ਜਾਣਾ ਪੈਂਦਾ ਤੇ ਪਾਪ ਕਰਨ ਨਾਲ ਵੀ ਧਰਮ ਰਾਜੇ ਤੇ ਜਾਣਾ ਪੈਂਦਾ, ਫਿਰ ਉਹ ਪੁੰਨਾਂ ਦਾ ਫਲ ਦਿੰਦਾ ਸਵਰਗ, ਪਾਪਾਂ ਦਾ ਫਲ ਨਰਕ ਦਿੰਦਾ। ਮੈਂ ਸਿੱਖ ਨੂੰ ਕਿਹਾ ਵੀ ਨਾ ਤੂੰ ਪੁੰਨ ਕਰ, ਪੁੰਨ ਨਾ ਕਰ, ਸਕਾਮ ਕਰਮ ਨਾ ਕਰ, ਨਿਸ਼ਕਾਮ ਕਰ, ਕੁਛ ਦਾਨ ਕਰੀ ਜਾ, ਕੁਛ ਦੇਈ ਜਾ, ਵੰਡ ਸਕੀ ਜਾ, ਪਰ ਉਹ ਨਿਸ਼ਕਾਮ ਕਰੀ, ਉਹਦੇ ਫਲ ਦੀ ਇੱਛਾ ਨਾ ਕਰੀ। ਹੁਣ ਜੇ ਕਿਸੇ ਨੇ ਕਿਲੋ ਆਟਾ ਦਾਨ ਕਰਕੇ ਰੱਬ ਨੂੰ ਕਿਹਾ 100 ਕਿਲੋ ਦੇ ਦੇ, ਇਸ ਜਨਮ 'ਚ ਉਹ ਨਾ ਮਿਲਿਆ, ਅਗਲੇ ਜਨਮ ਫਿਰ ਲੈਣਾ ਪੈਣਾ ਉਹ 100 ਕਿਲੋ ਆਟਾ ਖਾਣ ਲਈ, ਫਿਰ ਤਾਂ ਉਹ ਚੱਕਰ 'ਚ ਹੀ ਪੈ ਗਿਆ। ਇਸ ਕਰਕੇ ਜਦੋਂ ਦੇਣਾ ਤਾਂ ਵੰਡ ਛਕਣ ਦੀ ਨੀਤੀ ਨਾਲ ਦੇਣਾ, ਅਤੇ ਗੁਰੂ ਨਾਨਕ ਨੇ ਮੈਨੂੰ ਦਿੱਤਾ ਲੈ ਭਾਈ ਤੁਸੀਂ ਵੀ ਛਕ ਲਓ, ਨਿਸ਼ਕਾਮ ਕਰਮ ਕਰਨ ਲੱਗ ਜਾਣਾ। ਤਾਂ ਤੇ ਉਹ ਪਾਪੀ ਤੇ ਪੁੰਨੀਆਂ ਦੀ ਗਿਣਤੀ ਤੋਂ ਗੁਰਸਿੱਖ ਨੂੰ ਬਾਹਰ ਕੱਢ ਲੈਣੇ। ਬ੍ਰਹਮ ਗਿਆਨੀ ਪਾਪੀ ਤੇ ਪੁੰਨੀ ਤੋਂ ਪਰੇ ਹੁੰਦਾ, ਕਿਉਂਕਿ ਪਾਪ ਕਰਮਾਂ ਦੇ ਨਾਂ ਕਰਨ ਕਰਕੇ ਉਹ ਪਾਪੀਆਂ ਦੀ ਗਿਣਤੀ ਚ ਹੀ ਆਉਂਦਾ। ਕਰ ਕਰ ਕਰਨਾ ਲਿਖ ਲੈ ਜਾਹੁ, ਕਰ ਤੋਂ ਭਾਵ ਹੱਥਾਂ ਕਰਕੇ ਜੋ ਕੀਤੇ ਹੋਏ ਕਿਰੇਮਾਨ ਕਰਮ ਨੇ, ਤੇ ਅੰਤਹ ਕਰਨ ਵਿਖੇ ਜੋ ਸੰਸਕਾਰ ਲਿਖੇ ਹੋਏ ਨੇ, ਉਹ ਸਭ ਉਹਨਾਂ ਦੇ ਇੱਥੇ ਹੁਣ ਅਰਥ ਬਦਲ ਜਾਣਾ। ਇੱਕ ਤਾਂ ਹੁੰਦਾ ਲੈ ਜਾਹੋ, ਲੈ ਕੇ ਚਲੇ ਜਾਣਾ, ਇੱਕ ਲੈ ਦਾ ਅਰਥ ਹੁੰਦਾ ਲੈਤਾ ਕਰਨੀ, ਸਮਾਪਤੀ ਕਰ ਦੇਣੀ। ਲੈ ਜਾਹੋ, ਲੈ ਜਾਹੋ ਦਾ ਮਤਲਬ ਹੈ ਲੀਨ ਹੋ ਜਾਂਦੇ ਨੇ, ਲੈ ਹੋ ਜਾਂਦੇ ਨੇ। ਉਹ ਜਿੰਨੇ ਕਰਮ ਕੀਤੇ ਹੁੰਦੇ ਨੇ ਵਿੱਚ ਹੀ ਸੜ ਜਾਂਦੇ ਨੇ ਸਾਰੇ, ਅੰਤਸਕਰਨ ਦੇ ਅੰਦਰ ਹੀ ਲੈ ਹੋ ਜਾਂਦੇ ਨੇ। ਜਿਵੇਂ ਉਤਪਤੀ, ਲੈਤਾ, ਪਾਲਣਾ, ਤਿੰਨ ਅੱਖਰ ਨੇ। ਉਤਪਤੀ ਹੁੰਦੀ ਪੈਦਾ ਕਰਨੀ, ਲੈਤਾ ਹੁੰਦੀ ਮਾਰਨਾ, ਤੀਜਾ ਅੱਖਰ ਹੈ ਪਾਲਣਾ ਕਰਨੀ। ਉਤਪਤੀ, ਲੈਤਾ, ਪਾਲਣਾ ਕਰਨੀ, ਇਹ ਤਿੰਨ ਅੱਖਰ ਨੇ। ਠਾ ਕੋ ਤੇ ਰਾ, ਠਾਕੁਰ, ਇਹ ਤਿੰਨ ਅੱਖਰਾਂ ਦਾ ਅਰਥ ਹੀ ਬਣਦਾ, ਉਤਪਤੀ, ਲੈਤਾ ਤੇ ਪਾਲਣਾ ਕਰਨੀ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਕਰ ਕਾਰ ਕਰਨਾ ਲਿਖ ਲੈ ਜਾਹ, ਉਹ ਸਾਰੇ ਆਪਣੇ ਕੀਤੇ ਹੋਏ ਕਰਮਾਂ ਨੂੰ ਲੈ ਹੀ ਕਰ ਦਿੰਦੇ, ਨਾਸ ਹੀ ਕਰ ਦਿੰਦੇ। ਆਪੇ ਬੀਜ ਆਪੇ ਹੀ ਖਾਓ, ਉਹ ਆਪ ਹੀ ਆਪਣੇ ਨੂੰ, ਆਪਣੇ ਆਪ ਨੂੰ ਬੀਜ ਰੂਪ ਸਮਝਦੇ ਨੇ। ਮੈਂ ਬੀਜ ਰੂਪ ਹਾਂ, ਕਾਰਨ ਰੂਪ ਭਾਵ ਈਸ਼ਵਰ ਰੂਪ, ਇਹ ਦੋਨੋਂ ਚੀਜ਼ਾਂ ਆ ਗਈਆਂ ਉਹਦੇ 'ਚ। ਉਹ ਆਪ ਹੀ ਆਪਣੇ ਨੂੰ ਕਾਰਨ ਰੂਪ ਭਾਵ ਈਸ਼ਵਰ ਰੂਪ, ਅਤੇ ਖਾਹੋ ਮਤਲਬ ਭੁਗਤਾ, ਜੀਵ ਭੁਗਤਾ ਰੂਪ, ਜਿਹੜਾ ਅਰਥਾਤ ਜੀਵ ਰੂਪ ਨਿਸ਼ਚੈ ਕਰਦਾ ਆਪਣੇ ਆਪ ਨੂੰ। ਨਾਨਕ ਹੁਕਮੀ ਆਵਹੋ ਜਾਹੋ, ਮਹਾਰਾਜ ਕਹਿੰਦੇ ਉਹ ਹੁਕਮੀ ਦਾ ਸਰੂਪ ਹੋ ਗਏ ਨੇ, ਉਹਨਾਂ ਦਾ ਆਉਣਾ ਜਾਣਾ, ਜੰਮਣਾ ਮਰਨਾ ਜਾਹੋ ਹੋ ਗਿਆ। ਜਾਹੋ ਦਾ ਮਤਲਬ ਇੱਥੇ ਅਭਾਵ ਹੀ ਹੋ ਗਿਆ, ਉਹਨਾਂ ਦਾ ਆਉਣਾ ਜਾਣਾ ਮਹਾਰਾਜ ਨੇ ਕੱਟ ਹੀ ਦਿੱਤਾ। ਉਹ ਇਹ ਸਮਝਦੇ ਨੇ ਪਰਮਾਤਮਾ ਆਪ ਹੀ ਬੀਜ ਰੂਪ ਹੈ, ਤੇ ਆਪੇ ਹੀ ਇਹਨੂੰ ਖਾਓ ਸਮਾਪਤ ਕਰਨ ਵਾਲਾ। ਇਹ ਚੀਜ਼ ਚੋਂ ਨਿਕਲਿਆ, ਉੱਭਰਿਆ ਉੱਪਰ ਨੂੰ, ਕਿਵੇਂ ਬੀਜ ਰੂਪ ਵੀ ਪਰਮਾਤਮਾ ਹੀ ਹੈ ਤੇ ਖਾਹੋ ਰੂਪ ਵੀ ਪਰਮਾਤਮਾ ਹੀ ਹੈ। ਆਪੇ ਹੀ ਹੁਣ ਕੀ ਕਹਿੰਦੇ, ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਤੇਰਾ ਅੰਤ ਨਾ ਪਾਇਆ ਸੁਰਗ ਮੱਛ ਪਾਇਆ ਲਜੀਓ। ਇੱਕ ਤਾਂ ਹੁੰਦਾ ਕਿ ਮੈਂ ਖਾਂਦਾ, ਮੈਂ ਕਮਾਉਂਦਾ, ਮੈਂ ਕਰਦਾ, ਉਹ ਪਰਮੇਸ਼ਰ ਦੇਣ ਵਾਲਾ, ਇਹ ਹੁੰਦਾ ਜੀਵ, ਜੀਵ ਭਾਵ ਦੇ ਵਿੱਚ। ਇੱਕ ਹੁੰਦਾ ਭਗਤੀ ਕਰਕੇ ਇਸ ਤੋਂ ਉੱਤੇ ਇੱਕ ਸਟੇਜ ਬਣ ਜਾਂਦੀ ਬੰਦੇ ਦੀ, ਜੇ ਕਹਿੰਦਾ ਉਹੀ ਸਭ ਕੁਝ ਦੇਣ ਵਾਲਾ, ਉਹੀ ਖਾਣ ਵਾਲਾ, ਨਾ ਮੈਂ ਦੇਣ ਵਾਲਾ ਨਾ ਮੈਂ ਖਾਣ ਵਾਲਾ, ਉਹ ਸਟੇਜ ਬਣਦੀ ਹੈ। ਨਾ ਕਿ ਗੱਲੀ ਬਾਤੀ ਨਹੀਂ ਕਰਨਾ ਇਸ ਤਰ੍ਹਾਂ, ਉਹ ਅਵਸਥਾ ਮਨ ਦੀ ਬਣਦੀ ਜਾ ਕੇ ਅੰਦਰੋਂ। ਇਸ ਤਰ੍ਹਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜੀਵ ਜਿਹੜਾ ਆਪਣੇ ਆਪ ਨੂੰ ਸ਼ੁੱਧ ਕਰ ਸਕਦਾ। ਭਾਈ ਕਹਿਣ ਲੱਗੇ ਇਹ ਤਾਂ ਅਸੀਂ ਜਾਣ ਲਿਆ ਕਿ ਜੀਵ ਨੂੰ ਆਪਣੇ ਕੀਤੇ ਕਰਮਾਂ ਦਾ ਫਲ ਅਵਸ਼ ਹੀ ਭੋਗਣਾ ਪੈਂਦਾ ਹੈ, ਜੀਵ ਨੂੰ, ਆਤਮਕ ਗਿਆਨੀ ਨੂੰ ਨਹੀਂ। ਆਤਮਕ ਗਿਆਨੀ ਸਾੜ ਹੀ ਲੈਂਦਾ ਉਹਨਾਂ ਨੂੰ, ਅਤੇ ਨਾਮ ਚਿੰਤਨ ਕੀਤੇ ਬਗੈਰ ਮੁਕਤੀ ਦੀ ਪ੍ਰਾਪਤੀ ਨਹੀਂ। ਪਰ ਇਹ ਗੱਲ ਦੱਸੋ, ਜਿਵੇਂ ਹੋਰ ਮਤਾਂ ਅਤੇ ਸ਼ਾਸਤਰਾਂ 'ਚ ਤੀਰਥਾਂ 'ਤੇ ਇਸ਼ਨਾਨ ਕਰਨੇ, ਦਾਨ ਤਪ ਕਰਨੇ ਆ, ਇਹਦਾ ਬੜਾ ਫਲ ਲਿਖਿਆ। ਸੋ ਆਪਦੇ ਖਿਆਲ ਅੰਦਰ ਇਹ ਤੀਰਥਾਂ 'ਤੇ ਇਸ਼ਨਾਨ ਕਰਨਾ, ਦਾਨ ਕਰਨਾ ਕੁਝ ਵਿਸ਼ੇਸ਼ਤਾ ਤੁਸੀਂ ਮੰਨਦੇ ਹੋ ਕਿ ਤੁਸੀਂ ਫਿਰ ਨਾਮ ਨੂੰ ਹੀ ਵੱਡਾ ਮੰਨਦੇ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਉਹਨਾਂ ਯੁੱਗਾਂ ਦਾ ਧਰਮ ਹੈ ਜਿਹੜੇ ਪਿਛਲੇ ਯੁੱਗ ਸੀ, ਸੱਤ ਯੁੱਗ ਸੱਤ ਤੇਤਾ ਜੱਗੀ ਦੁਆਪਰ ਪੂਜਾ ਚਾਰ। ਸਤਿਗੁਰੂ ਕਹਿੰਦੇ ਪਹਿਲਾਂ ਲੋਕ ਕਰਦੇ ਹੁੰਦੇ ਸੀ ਤੀਰਥ, ਤੀਰਥਾਂ 'ਤੇ ਜਾਣਾ, ਤਪ ਕਰਨੇ, ਦਇਆ ਕਰਨੀ, ਦਾਨ ਦੇਣਾ। ਮਹਾਰਾਜ ਕਹਿੰਦੇ ਜੇ ਕੋਈ, ਜਿਹੜਾ ਕੋਈ ਸਕਾਮੀ ਪੁਰਸ਼ ਤੀਰਥ ਕਰੇ, ਤਪ ਕਰਦਾ, ਦਇਆ ਪੂਰਵਕ, ਜਿਹੜਾ ਦਾਨ ਦੱਤ ਹੁੰਦਾ ਦਿੰਦਾ, ਦੱਤ ਦਾ ਮਤਲਬ ਦੇਣਾ, ਉਹ ਪੁਰਸ਼ ਤਿਲ ਤਿਲ ਮਾਤਰ ਦਿੱਤੇ ਹੋਏ ਦਾਨ ਦਾ ਮਣ ਮਣ ਭਰ ਫਲ ਤਾਂ ਪਾ ਲੈਂਦਾ, ਪਰ ਸਤਿਕਾਰ ਜਿਹੜਾ ਦਰਗਾਹ 'ਚ ਮਿਲਦਾ ਨਾ, ਇੱਕ ਤਾਂ ਹੁੰਦਾ ਥੱਲੇ ਥੱਲੇ ਫਲ ਪਾਉਣਾ, ਜਿਵੇਂ ਥੋੜ੍ਹਾ ਥੋੜ੍ਹਾ ਕੀਤਾ ਬਹੁਤਾ ਬਹੁਤਾ ਪਾ ਲਿਆ, ਪਰ ਸੱਚਖੰਡ ਨਾਲ ਉਹ ਚੀਜ਼ ਦਾ ਸੰਬੰਧ ਨਹੀਂ ਹੈ। ਸੱਚਖੰਡ ਵਿੱਚ ਤਾਂ ਇਹੋ ਜਿਹੀ ਚੀਜ਼ਾਂ ਨੂੰ ਤੀਰਥ, ਤਪ, ਦਇਆ, ਦਾਤ, ਦਾਨ, ਇਹ ਕਰਨ ਦੇ ਨਾਲ ਜੇ ਕੋ ਪਾਵੈ ਤਿਲ ਕਾ ਮਾਨ ਕਹਿੰਦੇ ਹੈ, ਚੰਗਾ। ਜਿਵੇਂ ਆਪਾਂ ਕਹੀਏ ਫਲਾਨੇ ਬੰਦੇ ਨੇ ਆਹ ਕੀਤਾ, ਔਰ ਆਪਾਂ ਕਹਿੰਦੇ ਠੀਕ ਹੈ, ਚੰਗੀ ਗੱਲ ਹੈ, ਪਰ ਇੰਨਾ ਨਹੀਂ ਗਾ। ਕਿਉਂਕਿ ਜਿਹੜਾ ਇਨਸਾਨ ਇਹੋ ਜਿਹੇ ਕਰਮ ਕਰਦਾ ਉਹਦਾ ਫਲ ਕਲਯੁਗ ਦੇ ਵਿੱਚ ਬਹੁਤ ਘੱਟ ਜਾਂਦਾ। ਇਸ ਕਰਕੇ ਕਿਉਂਕਿ ਤੀਰਥ ਵਰਤ ਅਰਦਾਨ ਕਰ ਮਨ ਮਹਿ ਧਰੈ ਗੁਮਾਨ, ਨਾਨਕ ਨੇਹ ਫਲ ਜਾਤ ਤਿਹ ਜਿਉਂ ਕੁੰਚਰੇ ਸਨਾਨ। ਹਉਮੈ ਵਧਗੀ ਨਾਲ ਹੀ ਤੀਰਥ ਭਵਿਆ ਤੇਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸਹੋਵੇ ਜੀਆ ਆਪਣਾ ਕੀਆ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਤੀਰਥ ਤਪ ਦਇਆ ਦਾ ਦਾਨ। ਜਿਹੜਾ ਕੋਈ ਪੁਰਸ਼ ਨਿਸ਼ਕਾਮ ਹੋ ਕੇ ਤੀਰਥਾਂ ਤੇ ਤਪ ਕਰਦਾ, ਸਭ ਉੱਪਰ ਦਇਆ ਕਰਦਾ, ਇੰਦਰੀਆਂ ਦਾ ਦੱਤ ਦਮਨ ਕਰਦਾ ਅਤੇ ਸਭ ਨੂੰ ਦਾਨ ਦਿੰਦਾ, ਜੇ ਕੋ ਪਾਵੈ ਤਿਲ ਕਾ ਮਾਨ, ਉਹ ਪੁਰਸ਼ ਸ਼੍ਰੋਮਣੀ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਖੱਟ ਪ੍ਰਮਾਣਾਂ ਤੋਂ ਰਹਿਤ ਵਾਹਿਗੁਰੂ ਨੂੰ ਪਾ ਵੀ ਲੈਂਦਾ। ਪਰ ਕਿਉਂਕਿ ਲੋਕ ਤੀਰਥ ਤੇ ਤਪ ਕਰਦੇ ਨੇ ਜਾਂ ਦਇਆ ਕਰਦੇ ਨੇ, ਦਾਨ ਦਿੰਦੇ ਨੇ, ਇਸ ਕਰਕੇ ਉਹ ਬੰਦੇ ਜਿਹੜੇ ਨੇ ਸਕਾਮੀ ਹੋ ਕੇ ਕਰਮ ਕਰਦੇ ਨੇ। ਸਕਾਮੀ ਹੋਣ ਨਾਲ ਬੰਦੇ ਨੂੰ ਫਲ ਨਹੀਂ ਮਿਲਦਾ। ਹਾਂ, ਤੁਸੀਂ ਨਿਸ਼ਕਾਮ ਹੋ ਕੇ ਕਰਮ ਕਰੀ ਜਾਓ, ਫਿਰ ਹਰ ਤਰ੍ਹਾਂ ਦਾ ਵੱਧ ਫਲ ਮਿਲਦਾ, ਬਹੁਤ ਜ਼ਿਆਦਾ ਮਿਲਦਾ। ਮੰਨਣ ਕਰਕੇ ਉਹ ਯੋਗ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਨੇ। ਕਹਿੰਦੇ ਪਰਮੇਸ਼ਰ ਦੀ ਪ੍ਰਾਪਤੀ ਦਾ ਹੋਰ ਵੀ ਕੋਈ ਸਾਧਨ ਹੈ? ਮਹਾਰਾਜ ਕਹਿੰਦੇ ਅਸਲ ਸਾਧਨ ਤੁਹਾਨੂੰ ਹੁਣ ਦੱਸਦੇ ਹਾਂ, ਇਹ ਜਿਹੜੇ ਤੀਰਥ ਤਪ ਦਇਆ ਦਾ ਦਾਨ, ਇਹ ਸਹਾਇਕ ਸਾਧਨ ਨੇ। ਜਿਵੇਂ ਆਪਾਂ ਇੱਕ ਲਿਖ ਦਈਏ, ਉਹਦੇ ਨਾਲ ਇੱਕ ਜੀਰੋ ਲਾ ਦਈਏ, ਦਸ, ਹੋਰ ਜੀਰੋ ਲਾਓ, ਸੌ, ਹਜ਼ਾਰ, ਲੱਖ, ਦਸ ਲੱਖ, ਇੱਕ ਇੱਕ ਜੀਰੋ ਵਧਾਉਂਦੇ ਜਾਓ, ਗਿਣਤੀ ਵੱਧਦੀ ਜਾਂਦੀ ਹੈ। ਪਰ ਜੇ ਇੱਕ ਨਾਂ ਲਿਖੋ ਤੇ ਕਾਗਜ਼ ਤੇ ਲਿਖੋ, ਇੱਕ ਜੀਰੋ, ਦੋ ਜੀਰੋ, ਤਿੰਨ ਜੀਰੋ, ਹਜ਼ਾਰ ਜੀਰੋ, ਲੱਖ ਜੀਰੋ, ਕਰੋੜ ਜੀਰੋ ਵੀ ਲਿਖਦੇ ਹੋ, ਤੇ ਜੀਰੋ ਸਿਰਫ ਜੀਰੋ ਹੀ ਰਹਿੰਦੀ ਹੈ, ਕਿਉਂਕਿ ਉਹਦੇ ਨਾਲ ਏਕਾ ਨਹੀਂ ਲੱਗਿਆ। ਜਿੱਥੇ ਏਕਾ ਲੱਗ ਜਾਂਦਾ ਉੱਥੇ ਸਾਰੀਆਂ ਜੀਰੋਆਂ ਵੀ ਫਲ ਦੇਣ ਲੱਗ ਜਾਂਦੀਆਂ। ਇਸ ਤਰ੍ਹਾਂ ਜਿਹੜੇ ਤੀਰਥ ਤਪ ਦਇਆ ਦੱਤ ਦਾਨ ਹੈ, ਇਹ ਸਾਰੀਆਂ ਜੀਰੋਆਂ ਨੇ। ਜੇ ਇੱਕ ਓਂਕਾਰ ਨਾਲ ਲੱਗ ਜਾਏ ਫਿਰ ਇਹ ਵੀ ਫਲ ਦੇਣਾ ਸ਼ੁਰੂ ਕਰ ਦਿੰਦੇ ਨੇ। ਸੁਣਿਆ ਮੰਨਿਆ ਮਨ ਕੀਤਾ ਭਾਉ, ਜਿਹਨੇ ਪਹਿਲੇ ਗੁਰਾਂ ਪਾਸੋਂ ਉਪਦੇਸ਼ ਸੁਣਿਆ, ਜਾ ਕੇ ਸੰਗਤ ਚ ਬਹਿੰਦਾ ਟਾਈਮ ਕੱਢ ਕੇ, ਵੀ ਇੰਨਾ ਸਮਾਂ ਮੈਂ ਗੁਰੂ ਸਾਹਿਬ ਤੋਂ ਉਪਦੇਸ਼ ਸੁਣਨਾ, ਕਥਾ ਕੀਰਤਨ ਸੁਣਨਾ, ਫਿਰ ਉਹਨੇ ਮੰਨਿਆ। ਬਈ ਇਹ ਮੰਨਿਆ ਇਸ ਕਰਕੇ ਕਿਉਂਕਿ ਸੰਗਤ ਵਿੱਚ ਆ ਕੇ ਪਤਾ ਲੱਗੇ ਵੀ ਆਹ ਬੰਦੇ ਕੋਲ ਤਾਂ ਪਹਿਲਾਂ ਕੁਛ ਵੀ ਨਹੀਂ ਸੀ ਹੁੰਦਾ, ਸਾਡੇ ਨਾਲ ਹੀ ਇੱਥੇ ਆਉਣਾ, ਐਵੇਂ ਪਾਟਿਆ ਜਾਂ ਕੱਪੜਾ ਪਾਇਆ ਹੁੰਦਾ ਸੀ, ਹੁਣ ਬਹੁਤ ਵਧੀਆ ਕੱਪੜੇ, ਗੱਡੀ ਵੀ ਵਧੀਆ ਲਈ ਫਿਰਦਾ, ਹੁਣ ਇਹਦੇ ਕੋਲ ਪੈਸਾ ਵੀ ਚੰਗਾ। ਪੁੱਛਿਆ ਵੀ ਤੈਨੂੰ ਇਹ ਕਿਵੇਂ ਹੋਇਆ? ਉਹ ਕਹਿੰਦਾ ਬਸ ਇੱਥੇ ਆ ਕੇ ਸੇਵਾ ਕਰਨ ਲੱਗ ਗਏ, ਮਹਾਰਾਜ ਨੇ ਇਹੋ ਜਿਹੀ ਕਿਰਪਾ ਕੀਤੀ, ਨਾਲੇ ਤਾਂ ਹੁਣ ਇਸ਼ਨਾਨ ਸਵੇਰੇ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਨਾਲੇ ਸਿਮਰਨ ਕਰਦੇ ਹਾਂ, ਨਾਲੇ ਆਹ ਕੋਈ ਅੰਤੀ ਨਹੀਂ ਰਹਿਣ ਤਾਂ ਚੀਜ਼ਾਂ ਦਾ ਵੀ, ਚੀਜ਼ਾਂ ਹੀ ਬਹੁਤ ਦੇਤੀਆਂ ਮਹਾਰਾਜ ਨੇ। ਹੁਣ ਮਨ ਮੰਨ ਗਿਆ ਨਵੇਂ ਬੰਦੇ ਦਾ, ਇਹ ਗੱਲ ਤਾਂ ਸਹੀ ਆ, ਅਸੀਂ ਤਾਂ ਆਪ ਬਹੁਤ ਔਖੇ ਹਾਂ, ਕਹਿੰਦੇ ਤੂੰ ਵੀ ਕਰਕੇ ਦੇਖ। ਜਦੋਂ ਉਹਨੇ ਕੀਤਾ, ਉਹ ਦਿਨਾਂ 'ਚ ਹੀ ਕੰਮ ਜਦੋਂ ਬਦਲਿਆ, ਮੰਨਣ ਕੀਤਾ ਉਹਨੇ, ਵਾਕਈ ਬਈ ਨਾਮ 'ਚ ਬੜੀ ਸ਼ਕਤੀ ਹੈ। ਹੁਣ ਉਹਦੇ ਮਨ ਦੇ ਅੰਦਰ ਪ੍ਰੇਮ ਪੈਦਾ ਹੋ ਗਿਆ, ਉਹ ਹੋਰ ਬਾਣੀ ਪੜ੍ਹਦਾ, ਹੋਰ ਕਿਰਪਾ ਹੁੰਦੀ ਹੈ। ਇੰਨੀਆਂ ਚੀਜ਼ਾਂ ਉਹਦੇ ਘਰ 'ਚ ਹੋ ਜਾਂਦੀਆਂ ਕਿ ਇੱਕ ਮੰਗੀਆਂ ਦਸ ਮਿਲੀਆਂ। ਇੱਕ ਦਿਨ ਐਸਾ ਆਇਆ ਜਦੋਂ ਨਿਰਿਛਤ ਹੋ ਗਿਆ, ਮੈਂ ਕਿਹਾ ਮੰਗੋ ਕਿਸ ਥਿਰ ਨਾ ਰਹਾਈ, ਹੁਣ ਕੀ ਮੰਗਾਂ? ਸੋਚਦਾ ਬਹਿ ਕੇ ਕੁਛ ਵੀ ਨਹੀਂ, ਚੱਲ ਮਨਾ ਜਿਹੜੇ ਰੱਬ ਨੇ ਇੰਨਾ ਕੁਛ ਦਿੱਤਾ, ਹੁਣ ਉਹਦਾ ਨਾਮ ਹੀ ਜਪੀਏ। ਫਿਰ ਹੁਣ ਫਿਰ ਬਹਿ ਕੇ ਉਹ ਧਿਆਨ ਲਾ ਕੇ ਨਾਮ ਜਪਣਾ ਸ਼ੁਰੂ ਕਰ ਦਿੰਦਾ, ਵਾਹਿਗੁਰੂ ਤੇਰਾ ਸ਼ੁਕਰ ਹੈ ਇੰਨਾ ਕੁਛ ਦਿੱਤਾ ਸਾਨੂੰ, ਅਸੀਂ ਦੱਸ ਨਹੀਂ ਸਕਦੇ। ਅਤੇ ਮਨ ਦੇ ਵਿੱਚ ਮੰਨਣ ਕਰਕੇ ਨਿਧਿਆਸਣ ਉਹਨਾਂ ਨੇ ਕਰਨਾ ਸ਼ੁਰੂ ਕਰਤਾ, ਉਹਨੂੰ ਭਾਉ ਹੋ ਗਿਆ। ਭਾਉ ਦਾ ਮਤਲਬ ਪ੍ਰਕਾਸ਼, ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਉਹਨੂੰ। ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਇਹ ਫਲ ਹੋਇਆ ਜਦੋਂ ਅੰਦਰ ਮੰਨਣ ਕੀਤਾ ਨਾਮ ਦਾ, ਅੰਤਰਗਤ ਤੀਰਥ ਮਲ ਨਹਾਓ। ਕਹਿੰਦੇ ਸਿੱਧੋ ਜਿਹੜੇ ਬਾਹਰਲੇ ਤੀਰਥ ਹੈ ਤਾਂ ਮਾੜੇ ਮੋਟੇ ਆ ਨਾ, ਅੰਤਸ਼ਕਰਨ ਦੇ ਅੰਦਰ ਜਿਹੜੀ ਹੈ ਨਾ ਗਤ ਤੋਂ ਭਾਵ ਪ੍ਰਾਪਤ ਰੂਪ ਅਤੇ ਉਹਦੀ ਪ੍ਰਾਪਤੀ ਜਿਹੜੀ ਪਰਮੇਸ਼ਰ ਦੀ ਹੋਈ, ਅਤੇ ਤੀਰਥ ਨਾਮ ਹੈ ਪਵਿੱਤਰ ਦਾ, ਪਵਿੱਤਰ ਰੂਪ ਜੋ ਪਰਮੇਸ਼ਰ ਆ ਉਹਦੇ ਵਿੱਚ ਮਲ ਮਲ ਕੇ ਨਹਾਉਂਦਾ, ਅਭਿਆਸ ਕਰਕੇ, ਵਾਰ ਵਾਰ ਅਭਿਆਸ ਕਰਕੇ ਆਪਣੇ ਮਨ ਦੇ ਅੰਦਰ ਦੀ ਮੈਲ ਨੂੰ ਉਤਾਰਦਾ 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 ਬ੍ਰਹਮ ਦੇ ਆਨੰਦ ਨੂੰ ਮਾਣ ਲੈਂਦਾ। ਹੁਣ ਤਾਂ ਆਪਣੇ ਅੰਦਰ ਤਪਸ਼ ਹੈ, ਬਹੁਤ ਤਪਸ਼, ਸਰੀਰ ਦੇ ਵਿੱਚ ਮਨ ਤੜਫਦਾ ਰਹਿੰਦਾ, ਪਰ ਜਦ ਕਦੇ ਨਾਮ ਦੀ ਠੰਡ ਮਿਲੀ ਅੰਦਰ, ਸਾਰਾ ਕੁਝ ਮੁੱਕ ਗਿਆ ਅੰਦਰੋਂ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਉਦੋਂ ਫਿਰ ਠੰਡ ਲੱਗਦੀ, ਬਹੁਤ ਠੰਡਾ ਹੋ ਜਾਂਦਾ ਸਾਰਾ ਸਿਰ, ਸਾਰੀ ਛਾਤੀ, ਸਾਰਾ ਪੇਟ, ਸਾਰਾ ਸਰੀਰ ਬਰਫ ਵਰਗਾ ਹੋ ਜਾਂਦਾ ਉਦੋਂ। ਉਹ ਫਿਰ ਆਮ ਨੂੰ ਤਾਂ ਨਹੀਂ ਦੱਸਦੇ, ਪਰ ਉਹ ਕਹਿੰਦੇ ਵੀ ਹੁਣ ਇਹ ਕੀ ਹੋ ਗਿਆ, ਵੀ ਹੁਣ ਪੱਖਾ ਬੰਦ ਕਰੋ, ਵੀ ਮੈਂ ਤਾਂ ਕੰਬਲ ਲੈਣਾ। ਆਪਾਂ ਕਹਿੰਦੇ ਇਹ ਗਰਮੀਆਂ ਦੇ ਵਿੱਚ ਪੱਖਾ ਬੰਦ ਕਰਕੇ ਉੱਤੇ ਰਜਾਈ ਲੈ ਕੇ ਪਿਆ, ਕਹਿੰਦੇ ਠੰਡ। ਹੁਣ ਉਹ ਅਵਸਥਾ ਆ ਜਾਂਦੀ ਆ ਕਿ ਸ਼ੀਤਲਤਾ ਛਾ ਗਈ ਉੱਥੇ। ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ, ਸ਼ੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ। ਊਂ ਕਾਂਬਾ ਨਹੀਂ ਲੱਗਦਾ ਉਹਨੂੰ, ਉਹਦੇ ਅੰਦਰ ਠੰਡ ਤੇ ਸ਼ਾਂਤੀ ਇੰਨੀ ਹੋ ਜਾਂਦੀ ਹੈ ਕਿ ਉਹ ਭਾਵੇਂ ਉਹਨੂੰ ਕੁੱਟੀ ਜਾਓ ਮਾਰੀ ਜਾਓ, ਗੁੱਸਾ ਹੀ ਨਹੀਂ ਆਉਂਦਾ, ਸ਼ਾਂਤ ਬੈਠਾ। ਕੀ ਹੋ ਗਿਆ ਵੀ ਤੈਨੂੰ? ਕੋਈ ਇੱਛਾ ਹੀ ਨਹੀਂ ਹੈ ਮਨ ਚ, ਕੋਈ ਤਰੰਗ ਨਹੀਂ, ਕੋਈ ਲਹਿਰ ਨਹੀਂ, ਕੋਈ ਫੁਰਨਾ ਨਹੀਂ। ਰੋਟੀ ਮਿਲ ਗਈ ਖਾ ਲਈ, ਨਾ ਮਿਲੀ ਤਾਂ ਭਾਵੇਂ ਹਫ਼ਤਾ ਲੰਘ ਜੇ, ਕੱਪੜਾ ਮਿਲ ਗਿਆ ਪਾ ਲਿਆ, ਕੋਈ ਤਮੰਨਾ ਨਹੀਂ ਰਹੀ, ਕਿਉਂਕਿ ਅੰਦਰ ਤ੍ਰਿਸ਼ਨਾ ਹੀ ਮਰ ਗਈ, ਰੱਜ ਆ ਗਿਆ। ਤਾਂ ਮਹਾਰਾਜ ਕਹਿੰਦੇ ਅੰਦਰਲੇ ਤੀਰਥ ਤੇ ਇਸ਼ਨਾਨ ਕਰਦਾ ਹੈ। ਇਸ ਕਰਕੇ ਅੰਤਰ ਦਾ ਮਤਲਬ ਅੰਤਰਾ, ਅੰਤਰਾ ਕਹਿੰਦੇ ਭੇਦ ਨੂੰ, ਗੱਤ ਮਤਲਬ ਨਾਸ ਹੋ ਜਾਂਦਾ ਅੰਦਰੋਂ ਭੇਦ। ਜੀਵ ਤੇ ਈਸ਼ ਦੀ ਏਕਤਾ ਹੀ ਹੋ ਗਈ ਦੋਨਾਂ ਦਾ ਭੇਦ। ਪਹਿਲਾਂ ਤਾਂ ਕਹਿੰਦੇ ਰੱਬ ਹੋਰ ਹੈ ਮੈਂ ਹੋਰ ਹਾਂ, ਹੁਣ ਤੂੰ ਤੂੰ ਕਰਤਾ ਤੂੰ ਹੋਊਗਾ ਮੁਝ ਮੈਂ ਰਹਾ ਨਾ ਹੂੰ। ਰੱਬ ਹੋਰ ਹੈ ਕਹਿੰਦੇ ਨਹੀਂ, ਤੇ ਮੈਂ ਉਹ ਵੀ ਮਿਟ ਗਈ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਅੰਦਰੋਂ ਦੋਵੇਂ ਇੱਕ ਹੋ ਗਏ, ਬਸ ਗੱਲ ਖਤਮ ਹੋ ਗਈ। ਹੁਣ ਜਦੋਂ ਅੰਦਰੋਂ ਇੱਕ ਹੋ ਗਏ, ਅੱਠ ਅੱਠ ਦਿਨ ਸਮਾਧੀ ਨਹੀਂ ਖੁੱਲਦੀ, ਦਸ ਦਿਨ ਨਹੀਂ, ਫਿਰ ਹਿਲਾ ਕੇ ਪੁੱਛਦੇ ਆ ਭਾਈ ਪ੍ਰਸ਼ਾਦਾ ਤਾਂ ਛਕ ਲੈਂਦਾ, ਉਹ ਹਿਲਦਾ ਨਹੀਂ। ਐਸੀ ਬਿਰਤੀ ਬਣ ਗਈ, ਅਵਸਥਾ ਟਿਕ ਗਈ, ਕਿਉਂ ਅੰਦਰ ਹੀ ਪਾਣੀ ਹੈ, ਅੰਦਰ ਹੀ ਰੋਟੀ ਹੈ, ਅੰਦਰ ਹੀ ਨੀਂਦ ਹੈ, ਸਭ ਕੁਛ ਅੰਦਰੋਂ ਹੀ ਮਿਲਣਾ ਸ਼ੁਰੂ ਹੋ ਗਿਆ ਉਹਨੂੰ, ਅੰਦਰ ਤੇ ਨਾਮ ਚੱਲੀ ਜਾਂਦਾ। ਐਸੀ ਅਵਸਥਾ ਮੈਂ ਆਪ ਦੇਖੀ ਬ੍ਰਹਮ ਗਿਆਨੀਆਂ ਦੀ, ਤਿੰਨ ਮਹੀਨੇ ਤੱਕ ਨਾ ਰੋਟੀ ਨਾ ਪਾਣੀ ਨਾ ਸੌਣਾ। ਫਿਰ ਵੀ ਹੈਰਾਨ ਹੋਈ ਵੀ ਬੰਦਾ ਜਿਉਂਦਾ ਕਿਵੇਂ ਹੈ, ਵੀ ਤੁਹਾਨੂੰ ਪਿਆਸ ਨਹੀਂ ਲੱਗਦੀ? ਕਹਿੰਦੇ ਨਾਮ ਨਹੀਂ ਪਾਣੀ ਬਣਾਇਆ, ਮੇਰੇ ਹਿਰਦੇ 'ਚ ਨਾਮ ਆ ਉਹ ਪਾਣੀ ਬਣ ਜਾਂਦਾ, ਵੀ ਪਾਣੀ ਦੀ ਪਿਆਸ ਨਹੀਂ ਰਹਿਣ ਦਾ ਨਾਮ, ਭੁੱਖ ਨਹੀਂ ਰਹਿਣ ਦਿੰਦਾ ਨਾਮ। ਰੋਟੀ ਦੁੱਧ ਚਾਹ ਇਹ ਬੰਦੇ ਦੀ ਨੀਂਦ ਲਿਆਉਣ ਵਾਲੀਆਂ ਚੀਜ਼ਾਂ ਨੇ। ਰੋਟੀ ਖਾ ਕੇ ਬੰਦੇ ਨੂੰ ਜਿਉਂ ਨੀਂਦ ਆਉਂਦੀ, ਦੁੱਧ ਪੀ ਕੇ ਨੀਂਦ ਆਉਂਦੀ ਆ, ਪਰ ਨਾਮ ਦੇ ਰਸ ਨਾਲ ਨਾ ਨੀਂਦ ਨਾ ਪਿਆਸ ਨਾ ਭੁੱਖ ਨਾ ਥਕਾਵਟ ਨਾ ਅਕਾਵਟ, ਸਮਾਧੀ 'ਚ ਹੀ ਲੀਨ ਹੋ ਗਿਆ। ਮਹਾਰਾਜ ਕਹਿੰਦੇ ਅੰਤਰੇ ਨੂੰ ਮੇਟ ਕੇ ਗਤ ਨਾਸ ਕਰਕੇ ਤੀਰਥ ਤੋਂ ਪਾਪ ਪਵਿੱਤਰ ਰੂਪ ਹੋ ਜਾਂਦਾ, ਰਾਗ ਦਵੈਸ਼ ਪਾਪਾਂ ਰੂਪ ਮੈਲ ਉਹਦੇ ਵਿੱਚ ਰਹਿੰਦੀ ਨਹੀਂ, ਕਿਉਂਕਿ ਮੈਲ ਹੀ ਖਤਮ ਹੋ ਜਾਂਦੀ ਆ, ਨਾਮ ਅੰਮ੍ਰਿਤ ਵਿੱਚ ਨਹਾਉਣ ਲੱਗ ਜਾਂਦਾ ਹੈ। ਮਲ ਇੱਥੇ ਸੰਕੇਤੀ ਅਰਥ ਹੈ, ਮਲ ਮਲ ਹੁੰਦਾ ਘੋਲ ਕਰਨ ਵਾਲਾ ਪਹਿਲਵਾਨ। ਹਾਂ ਗੁਸਾਈ ਦਾ ਪਹਿਲਵਾਨੜਾ, ਗੁਰਮਿਲ ਉੱਚ ਦਮਾਲੜਾ। ਮਹਾਰਾਜ ਕਹਿੰਦੇ ਮਲ ਨਹਾਓ ਤੋਂ ਭਾਵ ਉਹਦਾ ਨਾਂ ਹੀ ਮਲ ਪੈ ਜਾਂਦਾ। ਨਾਉ ਇੱਥੇ ਇੱਕ ਸੰਕੇਤੀ ਅਰਥ ਹੁੰਦੇ ਨੇ, ਜਦੋਂ ਆਪਾਂ ਅੰਤਰੀਵ 'ਚ ਜਾਂਦੇ ਹਾਂ ਉਦੋਂ ਅੰਤਰੀਵ 'ਚੋਂ ਕਈ ਭਾਵ ਅਰਥ ਨਿਕਲਦੇ ਨੇ। ਸੰਸਾਰ ਰੂਪ ਸਮੁੰਦਰ ਜੋ ਪਾਪਾਂ ਰੂਪ ਮੈਲ ਨਾਲ ਭਰਿਆ, ਉਹ ਤੋਂ ਪਾਰ ਉਤਾਰਨ ਲਈ ਉਹ ਨਾਉ ਤੋਂ ਭਾਵ ਨੌਕਾ ਰੂਪ ਹੋ ਜਾਂਦਾ, ਆਪ ਜਹਾਜ਼ ਰੂਪ ਹੋ ਜਾਂਦਾ। ਬਾਣੀ ਅੰਦਰ ਗੁਰੂ ਸਾਹਿਬ ਕਹਿੰਦੇ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੈ ਇੱਕ ਕਣੀ। ਉਹ ਜਦ ਇੱਕ ਕਣੀ ਨਾਮ ਦੀ ਉਹਨੂੰ ਮਿਲ ਜਾਂਦੀ ਆ, ਉਹ ਕਰੋੜਾਂ ਦਾ ਅੱਗੇ ਹੋਰ ਉਧਾਰ ਕਰ ਦਿੰਦਾ। ਫਿਰ ਕਹਿਣ ਲੱਗੇ ਮਹਾਰਾਜ ਇਹ ਤਾਂ ਬਹੁਤ ਕਠਿਨ ਸਾਧਨ ਹੈ, ਕੋਈ ਸੌਖਾ ਸਾਧਨ ਦੱਸੋ। ਮਹਾਰਾਜ ਕਹੇ ਦੂਜਾ ਸਾਧਨ ਦੱਸ ਦਈਏ, ਬੇਨਤੀ ਕਰੋ ਮਹਾਰਾਜ ਅਕਾਲ ਪੁਰਖ ਅੱਗੇ। ਇੱਕ ਤਾਂ ਹੈ ਆਪ ਬਹਿ ਕੇ ਭਗਤੀ ਕਰਨੀ, ਇੱਕ ਇਹ ਬੇਨਤੀ ਕਰੋ ਸਭ ਗੁਣ ਤੇਰੇ ਮੈਂ ਨਾ ਹੀ ਕੋਏ। ਇਹ ਨਿਰੰਕਾਰ ਹੈ ਵਾਹਿਗੁਰੂ, ਸਾਰੇ ਗੁਣ ਤੇਰੇ ਵਿੱਚ ਹੀ ਨੇ, ਮੇਰੇ 'ਚ ਤਾਂ ਕੋਈ ਗੁਣ ਹੀ ਨਹੀਂ ਹੈਗਾ। ਸਾਰੇ ਗੁਣ ਮੈਨੂੰ ਤੇਰੇ ਹੀ ਦਿੱਤੇ ਹੋਏ ਮਿਲਦੇ ਨੇ, ਮੇਰੇ ਵਿੱਚ ਤਾਂ ਕੋਈ ਗੁਣ ਹੈ ਨਹੀਂ ਆਪਣੇ 'ਚ। ਪਹਿਲਾਂ ਤਾਂ ਇਹ ਸੋਚੋ ਕਿ ਸਾਰੇ ਗੁਣ ਹੀ ਉਹਦੇ ਨੇ ਆਪਣੇ ਕੋਲ। ਜਦੋਂ ਆਪਾਂ ਦੁਨੀਆਂ 'ਚ ਪੈਦਾ ਹੋਏ ਸੀ, ਆਪਣੇ ਕੋਲ ਕੱਪੜੇ ਵੀ ਨਹੀਂ ਸੀ, ਸਾਰਾ ਕੁਛ ਤਾਂ ਇੱਥੋਂ ਹੀ ਮਿਲਿਆ ਆ ਕੇ, ਧਰਤੀ ਮਾਤਾ ਨੇ ਦਿੱਤਾ ਸਾਰਾ ਕੁਛ, ਸਮੁੰਦਰ 'ਚੋਂ ਬਹੁਤ ਚੀਜ਼ਾਂ ਮਿਲੀਆਂ। ਆਪਣੇ ਕੋਲ ਕੀ ਹੈ? ਸਭ ਕੁਛ ਵਾਹਿਗੁਰੂ ਦਾ ਹੈ, ਵਾਹਿਗੁਰੂ ਦੀ ਧਰਤੀ ਦਾ ਹੈ। ਕੁਛ ਅਸਮਾਨ 'ਚੋਂ ਮਿਲਿਆ, ਕੁਛ ਪਾਣੀ 'ਚੋਂ ਮਿਲਿਆ, ਕੁਛ ਹਵਾ 'ਚੋਂ ਮਿਲਿਆ, ਸਾਡੇ ਕੋਲ ਕੀ ਹੈ? ਮਹਾਰਾਜ ਕਹਿੰਦੇ ਸਾਡੇ 'ਚ ਤਾਂ ਕੁਛ ਵੀ ਨਹੀਂ, ਨਾ ਕੋਈ ਗੁਣ ਹੈ। ਹਬ ਗੁਣ ਤੈਂਡੇ ਨਾਨਕ ਜੀਓ, ਮੈਂ ਕੂ ਥੀਏ ਮੈਂ ਨਿਰਗੁਣ ਤੇ ਕਿਆ ਹੋਵੈ। ਤੋ ਜੇਵੜ ਦਾ ਤਾਰਨਾ, ਕੋਈ ਜਾਚਕ ਸਦਾ ਜਾਚ ਹੋਵੈ। ਵੈਣ ਗੁਣ ਕੀਤੇ ਭਗਤ ਨਾ ਹੋਏ। ਬੇਨਤੀ ਰੂਪ ਗੁਣਾਂ ਦੇ ਉਚਾਰਨ ਕੀਤੇ ਤੋਂ ਬਿਨਾਂ, ਸ਼ਰਧਾ ਰੂਪ ਧਾਰਨ ਕੀਤੇ ਤੋਂ ਬਿਨਾਂ ਪਰਮੇਸ਼ਰ ਦੀ ਭਗਤੀ ਨਹੀਂ ਹੁੰਦੀ। ਕਹਿੰਦੇ ਪਹਿਲਾਂ ਬੰਦੇ ਨੂੰ ਆਪਣੇ ਅੰਦਰ ਗੁਣ ਵੀ ਪੈਦਾ ਕਰਨੇ ਚਾਹੀਦੇ, ਹੁਣ ਬਿਨਾਂ ਗੁਣਾਂ ਤੋਂ ਕੋਈ ਬੰਦਾ ਭਗਤੀ ਕਰੇ, ਮਾਲਾ ਫੜਕ ਵਾਹਿਗੁਰੂ ਵਾਹਿਗੁਰੂ ਜੇ ਕਿਸੇ ਨੇ ਮਾੜਾ ਕੋਈ ਕਹਿਤਾ ਉਹਦੇ ਨਾਲ ਗਲ ਪੈ ਲੜਦਾ ਤੇ ਗਲਤ ਆਦਤ ਛੱਡੀ ਨੀ ਕੋਈ ਤੇ ਊਂ ਵਾਹਿਗੁਰੂ ਵਾਹਿਗੁਰੂ ਕਰੀ ਨਾ ਮਹਾਰਾਜ ਕਹਿੰਦੇ ਉਹ ਵੀ ਨੀ ਕਾਮਯਾਬ ਹੁੰਦਾ। ਗਲਤ ਆਦਤਾਂ ਛੱਡ ਕੇ ਸ਼ੁਭ ਗੁਣਾਂ ਨੂੰ ਧਾਰਨ ਕਰਕੇ ਫਿਰ ਭਗਤੀ ਕਰੋ। ਇਹ ਕਹੋ ਵਾਹਿਗੁਰੂ ਤੇਰੇ ਹੀ ਦਿੱਤੇ ਗੁਣ ਨੇ, ਸਾਨੂੰ ਸਾਡੇ 'ਚ ਤਾਂ ਕੋਈ ਗੁਣ ਹੀ ਨਹੀਂ ਹੈਗਾ। ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਕਹਿੰਦੇ ਇਹ ਸਾਰੇ ਗੁਣ ਇਹ ਪਰਮੇਸ਼ਰ ਤੇਰੇ ਹੀ ਦਿੱਤੇ ਨੇ, ਵਾਸਤਵ ਦ੍ਰਿਸ਼ਟੀ ਕਰਕੇ ਤੇਰੇ ਨਿਰਗੁਣ ਸਰੂਪ ਵਿੱਚ ਕੋਈ ਵੀ ਗੁਣ ਨਹੀਂ, ਪਰ ਸਾਰੇ ਗੁਣ ਤੇਰੇ ਵਿੱਚ ਕਲਪਤ ਮੰਨੇ ਨਿਰਗੁਣ ਸਰੂਪ ਵਿੱਚ, ਪਰ ਸੜਗੁਣ ਮੂਰਤੀ ਧਾਰੇ ਬਿਨਾਂ ਤੇਰੀ ਭਗਤੀ ਨਹੀਂ ਹੁੰਦੀ। ਇਹ ਵਾਹਿਗੁਰੂ ਇਸ ਕਰਕੇ ਸਾਰੇ ਗੁਣ ਤੇਰੇ ਵਿੱਚ ਹੀ ਨੇ, ਆਪ ਜੀ ਦੇ ਜਿਤਨੇ ਵਿੱਚ ਸਾਰੇ ਗੁਣ ਨੇ ਉਹ ਆਪ ਜੀ ਦੇ ਵਿੱਚ ਹੀ ਨੇ, ਮੇਰੇ 'ਚ ਕੋਈ ਗੁਣ ਨਹੀਂ, ਮੈਨੂੰ ਕਿਰਪਾ ਕਰਕੇ ਗੁਣ ਦੇ ਦਿਓ। ਇਸ ਕਰਕੇ ਇਹ ਅੱਗੇ ਤੋਂ ਅੱਗੇ ਚੀਜ਼ ਜਿਹੜੀ ਆ ਵੱਧਦੀ ਤੁਰੀ ਜਾਂਦੀ ਹੈ। ਗੁਣ ਨਾਮ ਵਿਸ਼ਿਆਂ ਦਾ ਵੀ ਹੈ, ਵਿਸ਼ਿਆਂ ਵੱਲੋਂ ਇੰਦਰੀਆਂ ਦੇ ਰੋਕੇ ਤੋਂ ਬਿਨਾਂ ਆਪ ਜੀ ਦੀ ਪੂਰੀ ਭਗਤੀ ਨਹੀਂ ਹੋ ਸਕਦੀ। ਆਪ ਕਿਰਪਾ ਕਰਕੇ ਇਹਨਾਂ ਵਿਸ਼ਿਆਂ ਵਿਕਾਰਾਂ ਤੋਂ ਮੈਨੂੰ ਬਚਾ ਲਓ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਤਰੀਕੇ ਨਾਲ ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਵੀ ਕੀਤੀ ਹੈ, ਇੱਥੋਂ ਤੱਕ ਬੇਨਤੀਆਂ ਕੀਤੀਆਂ ਨੇ। ਅੱਗੇ ਫਿਰ ਪਰਮਾਤਮਾ ਵਾਹਿਗੁਰੂ ਹੈ ਕੈਸਾ, ਮਾਇਆ ਕੈਸੀ ਹੈ, ਬ੍ਰਹਮਾ ਕੈਸਾ, ਸ੍ਰਿਸ਼ਟੀ ਬਣੀ ਕਿਵੇਂ ਹੈ, ਇਹ ਹੁਣ ਆਪਾਂ ਕੱਲ੍ਹ ਨੂੰ ਹੀ ਸ਼੍ਰਵਣ ਕਰਾਂਗੇ। ਇਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਨੇ, ਇੱਥੋਂ ਤੱਕ ਆਪਾਂ ਨੂੰ ਹਲੇ ਜੀਵ ਨੂੰ ਅੱਧਾ ਉਪਦੇਸ਼ ਦਿੱਤਾ, ਫਿਰ ਬ੍ਰਹਮ ਦਾ ਉਪਦੇਸ਼ ਕੱਲ੍ਹ ਨੂੰ ਕਰਨਗੇ ਇਸੇ ਪੌੜੀ ਵਿੱਚ ਹੀ। ਇਉਂ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਆਪਣੇ ਤੇ, ਪਰਮਾਤਮਾ ਦਾ ਸਰੂਪ ਕੱਲ੍ਹ ਨੂੰ ਦੱਸਣਗੇ ਕੈਸਾ ਮਾਇਆ ਕੈਸੀ ਹੈ। ਇਹ ਹੈ ਤਾਂ ਆਪਾਂ ਵੀ ਉਹੀ ਰੂਪ ਹੁੰਦੇ ਹਾਂ, ਅੰਦਰੋਂ ਜੋਤ ਉਸੇ ਦੀ ਹੈ, ਪਰ ਉਹਨੂੰ ਸਮਝਦਿਆਂ ਕਈ ਸਾਲ ਹੀ ਲੰਘ ਜਾਂਦੇ ਇਹਨਾਂ ਗੱਲਾਂ ਨੂੰ, ਕਿਤੇ ਛੋਟਾ ਜਿਹਾ ਕੰਮ ਨਹੀਂ ਹੈ। ਤਾਂਹੀਓ ਮਹਾਰਾਜ ਨੇ ਆਖਣ ਔਖਾ ਸਾਚਾ ਨਾਉ, ਦੁਨੀਆਂ ਦਾ ਸਭ ਤੋਂ ਸ਼੍ਰੋਮਣੀ ਕਰਮ ਹੈ ਭਗਤੀ ਕਰਨਾ ਅਤੇ ਇਹਨਾਂ ਚੀਜ਼ਾਂ ਨੂੰ ਸਮਝਣਾ, ਫਿਰ ਉਹਦੇ ਮੁਤਾਬਕ ਚੱਲਣਾ। ਸੋ ਸਮੇਂ ਦੀ ਤਬਦੀਲੀ ਹੋ ਸਕਦੀ ਹੈ, ਹੋ ਸਕਦਾ ਬੁੱਧਵਾਰ ਨੂੰ ਆਪਣਾ ਟਾਈਮ ਸਵੇਰ ਦਾ ਬਦਲੇ, ਕਿਉਂਕਿ ਰੇਡੀਓ ਹਮਸਫ਼ਰ ਨੇ ਸਵੇਰੇ 6 ਤੋਂ 7 ਟਾਈਮ ਦਿੱਤਾ, ਰੇਡੀਓ ਗੀਤ ਸੰਗੀਤ 'ਤੇ ਸਵੇਰੇ 6 ਤੋਂ 7 ਹੀ ਟਾਈਮ ਹੈ। ਇਸ ਕਰਕੇ ਕਥਾ ਦਾ ਟਾਈਮ ਬੁੱਧਵਾਰ ਤੋਂ 6 ਤੋਂ 7 ਹੋ ਸਕਦਾ ਹੈ। ਜੇ ਉਹਨਾਂ ਦਾ ਸਮਾਂ ਸ਼ੁਰੂ ਹੋ ਗਿਆ ਤਾਂ ਸਵੇਰੇ 6 ਤੋਂ 7 ਰੇਡੀਓ 'ਤੇ ਸ਼੍ਰਵਣ ਕਰ ਸਕਦੇ ਹੋ, ਇੰਟਰਨੈੱਟ 'ਤੇ ਸੁਣ ਸਕਦੇ ਹੋ। ਸ਼ਾਮ ਦਾ ਸਮਾਂ 7 ਤੋਂ 8 ਹੈ, ਗੁਰ ਇਤਿਹਾਸ ਦੀ ਕਥਾ। ਸੋ ਇਸੇ ਤਰ੍ਹਾਂ ਉਹਦਾ ਸਮਾਂ ਕੁਛ ਤਬਦੀਲ ਹੋ ਸਕਦਾ, ਉਹ ਵੀ ਦੱਸਿਆ ਜਾਏਗਾ ਸੰਗਤ ਨੂੰ। ਇਹ 1 ਦਿਨ ਪਹਿਲਾਂ ਦੱਸਣਾ ਸ਼ੁਰੂ ਕੀਤਾ ਤਾਂ ਕਿ ਜੇ ਸਮਾਂ ਚੇਂਜ ਹੋ ਗਿਆ ਫਿਰ ਆਪ ਜੀ ਨੂੰ ਪਤਾ ਲੱਗ ਜਾਵੇਗਾ। ਇਸ ਤਰ੍ਹਾਂ ਸਨਿਚਰਵਾਰ ਸੈਟਰਡੇ ਨੂੰ ਸ਼ਾਮ ਨੂੰ 7 ਤੋਂ 8 ਸਿਮਰਨ ਕਰਦੇ ਹਾਂ। ਸਿਮਰਨ ਵਾਲੇ ਦਿਨ ਜ਼ਰੂਰ ਪਹੁੰਚੋ, ਕਿਉਂਕਿ ਸਿਮਰਨ ਵਿੱਚ ਬਹੁਤ ਬਰਕਤਾਂ ਨੇ, ਬਹੁਤ ਕਿਰਪਾ ਹੁੰਦੀ ਮਹਾਰਾਜ ਦੀ। ਸਿਮਰਨ ਕਰਕੇ ਲਾਭ ਉਠਾਈਏ। ਘਰਾਂ ਵਿੱਚ ਬਹਿ ਕੇ ਸਿਮਰਨ ਕਰਨਾ ਬਹੁਤ ਵੱਡੀ ਗੱਲ ਹੈ, ਪਰ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੁਤਰਿਆ। ਮਹਾਰਾਜ ਕਹਿੰਦੇ ਸਤਸੰਗਤ ਵਿੱਚ ਬਹਿ ਕੇ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਵਿੱਚ ਬੈਠ ਕੇ ਸਿਮਰਨ ਕਰਨ ਦਾ ਫਲ ਕਰੋੜਾਂ ਗੁਣਾਂ ਵੱਧ ਜਾਂਦਾ, ਕਰੋੜਾਂ ਗੁਣਾਂ, ਹਜ਼ਾਰਾਂ ਵੀ ਨਹੀਂ ਲੱਖਾਂ ਵੀ ਨਹੀਂ, ਕਰੋੜਾਂ ਗੁਣਾਂ ਫਲ ਦੇ ਦਿੰਦੇ ਸਤਿਗੁਰੂ। ਇਸ ਕਰਕੇ ਸੰਗਤ ਵਿੱਚ ਬੈਠ ਕੇ ਪਿਆਰ ਨਾਲ ਸਿਮਰਨ ਕਰੀਏ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਤਿਗੁਰੂ ਹੋਰ ਕਿਰਪਾ ਕਰਦੇ ਨੇ। ਵਾਹਿਗੁਰੂ 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 ਵਾਹਿਗੁਰੂ।